ਹੈ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਈਏ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਅੱਛੀ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਕਿਹੜੀਆਂ ਗੱਲਾਂ 'ਤੇ ਅਮਲ ਕਰਨ ਦੀ ਜ਼ਰੂਰਤ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਸ਼ਾਦੀ ਜੈਸੇ ਕਰੀਬੀ ਰਿਸ਼ਤੇ ਨੂੰ ਵੀ ਉਹੀ ਚੈਲੇਂਜਸ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀਆਂ ਦੂਸਰੀਆਂ ਤਮਾਮ ਚੀਜ਼ਾਂ ਨੂੰ ਫਿਤਰਤ ਦੀ ਤਰਫੋਂ ਲਾਹਕ ਹੁੰਦੀਆਂ ਨੇ। ਉਹ ਚੈਲੇਂਜ ਐਵੇਂ ਕਿ ਵਧੋ ਫਲੋ ਜਾਂ ਮਿਟ ਜਾਓ। ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਸ਼ਕਿਸਮਤੀ ਨਾਲ ਅਜ਼ਦਵਾਜੀ ਜ਼ਿੰਦਗੀ ਦੀ ਨਸ਼ੋਨੁਮਾ ਨੂੰ ਜਾਰੀ ਰੱਖਣਾ ਮੁਸ਼ਕਿਲ ਨਹੀਂ। ਇਹ ਕੋਈ ਐਸਾ ਕਾਰਨਾਮਾ ਨਹੀਂ ਜਿਹਨੂੰ ਕਿ ਕੁਝ ਲੋਕ ਹੀ ਕਰ ਸਕਦੇ ਨੇ, ਬਲਕਿ ਹਰ ਉਹ ਸ਼ਖਸ ਜਿਹੜਾ ਕਿ ਹਿੰਮਤ ਰੱਖਦਾ ਹੈ ਉਹ ਇਸ ਕਾਰਨਾਮੇ ਨੂੰ ਅੰਜਾਮ ਦੇ ਸਕਦਾ ਹੈ। ਜ਼ਰੂਰਤ ਬਸ ਇਸ ਗੱਲ ਦੀ ਹੈ ਕਿ ਅਸੀਂ ਇਸ ਖੇਲ ਦੇ ਚੰਦ ਬੁਨਿਆਦੀ ਅਸੂਲ ਜ਼ਿਹਨ 'ਚ ਰੱਖੀਏ ਅਤੇ ਉਹਨਾਂ 'ਤੇ ਅਮਲ ਕਰੀਏ। ਸਾਥੀਓ, ਜਿਸ ਤਰ੍ਹਾਂ ਮਾਲੀ ਆਪਣੇ ਬਾਗ ਦੀ ਰਖਵਾਲੀ ਕਰਦਾ ਹੈ, ਪੌਦਿਆਂ ਨੂੰ ਪਾਣੀ ਪਹੁੰਚਾਉਂਦਾ ਹੈ, ਉਹਨਾਂ ਨੂੰ ਖਾਦ ਡਾਲਦਾ ਹੈ ਅਤੇ ਕਾਂਡ ਛਾਂਡ 'ਚ ਮਸਰੂਫ ਰਹਿੰਦਾ ਹੈ, ਇਸੇ ਤਰ੍ਹਾਂ ਮੀਆਂ ਬੀਵੀ ਨੂੰ ਵੀ ਐਸਾ ਜਜ਼ਬਾਤੀ ਜ਼ਿਹਨ ਬਣਾਉਂਦੇ ਰਹਿਣਾ ਚਾਹੀਦਾ ਹੈ ਜਿਹਦੇ 'ਚ ਸ਼ਾਦੀ ਦੇ ਦਰਖਤ ਦੀਆਂ ਜੜ੍ਹਾਂ ਹੁੰਦੀਆਂ ਨੇ। ਮੀਆਂ ਬੀਵੀ ਆਪਣੇ ਮਾਹੌਲ ਨੂੰ ਮੁਹੱਬਤ ਅਤੇ ਨਸ਼ੁਨੁਮਾ ਦੇ ਲਈ ਸਾਜ਼ਗਾਰ ਰੱਖਣ 'ਤੇ ਤਵੱਜਾ ਦੇਣ। ਯਾਦ ਰੱਖੋ ਕਿ ਇਹ ਇੱਕ ਐਸਾ ਰਿਸ਼ਤਾ ਹੈ ਜਿਹਨੂੰ ਕਿ ਮੁਸਲਸਲ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ, ਵਰਨਾ ਇਹ ਰਿਸ਼ਤਾ ਆਹਿਸਤਾ ਆਹਿਸਤਾ ਖਤਮ ਹੋ ਜਾਂਦਾ ਹੈ। ਮੀਆਂ ਬੀਵੀ ਇੱਕ ਦੂਸਰੇ ਦੀ ਜਜ਼ਬਾਤੀ ਮਦਦ ਕਰਕੇ ਅਜ਼ਦਵਾਜੀ ਨਸ਼ੁਨੁਮਾ ਨੂੰ ਜਾਰੀ ਰੱਖ ਸਕਦੇ ਨੇ। ਇਹਦੀਆਂ ਕਈ ਸੂਰਤਾਂ ਹੋ ਸਕਦੀਆਂ ਨੇ। ਮਸਲਨ, ਕਿਸੇ ਵਕਤ ਜੀਵਨ ਸਾਥੀ ਨੂੰ ਹਮਦਰਦੀ ਦੇ ਸਿਰਫ ਦੋ ਬੋਲ ਹੀ ਦਰਕਾਰ ਹੁੰਦੇ ਨੇ ਅਤੇ ਕਦੀ ਉਹਦੀ ਤਮੰਨਾ ਬਸ ਇਹੋ ਹੀ ਹੁੰਦੀ ਹੈ ਕਿ ਉਹਦੀਆਂ ਗੱਲਾਂ ਤਵੱਜਾ ਨਾਲ ਸੁਣੀਆਂ ਜਾਣ। ਸਾਥੀਓ, ਤੁਸੀਂ ਆਪਣੇ ਜੀਵਨ ਸਾਥੀ ਦੀਆਂ ਇਹਨਾਂ ਛੋਟੀਆਂ ਮੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਦੇ ਹੋ। ਇੱਕ ਹੋਰ ਤਰੀਕੇਕਾਰ ਐਵੇਂ ਕਿ ਮੀਆਂ ਬੀਵੀ ਨੂੰ ਇੱਕ ਦੂਸਰੇ ਦੀਆਂ ਜਿਹੜੀਆਂ ਖਸੂਸੀਅਤ ਅਤੇ ਆਦਤਾਂ ਅੱਛੀਆਂ ਲੱਗਦੀਆਂ ਨੇ ਉਹਨਾਂ ਦਾ ਉਹ ਆਪਸ 'ਚ ਜ਼ਿਕਰ ਵੀ ਕਰ ਸਕਦੇ ਨੇ। ਇਸ ਤਰ੍ਹਾਂ ਉਹ ਦੋਨੋਂ ਆਪਣੀਆਂ ਐਸੀਆਂ ਆਦਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੀਆਂ ਕਿ ਉਹਨਾਂ ਦੇ ਜੀਵਨ ਸਾਥੀ ਨੂੰ ਪਸੰਦ ਨਹੀਂ। ਇਸ ਤੋਂ ਇਲਾਵਾ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਬੋਝ ਨੂੰ ਆਪਣੀ ਸ਼ਾਦੀ 'ਤੇ ਅਸਰਅੰਦਾਜ਼ ਹੋਣ ਤੋਂ ਰੋਕੋ, ਕਿਉਂਕਿ ਅਗਰ ਤੁਸੀਂ ਇਸ ਬੋਝ ਨੂੰ ਨਾ ਰੋਕਿਆ ਤਾਂ ਫਿਰ ਤੁਸੀਂ ਬਹੁਤ ਜਲਦ ਆਪਣੇ ਰਿਸ਼ਤੇ 'ਚ ਥਕਨ ਮਹਿਸੂਸ ਕਰੋਗੇ। ਫਿਰ ਅਜ਼ਦਵਾਜੀ ਜ਼ਿੰਦਗੀ 'ਚ ਕੋਈ ਜਿੱਦਤ, ਕੋਈ ਦਿਲਕਸ਼ੀ ਬਾਕੀ ਨਾ ਰਹੇਗੀ। ਉਹ ਘਰੇਲੂ ਜ਼ਿੰਮੇਦਾਰੀਆਂ ਅਤੇ ਪਰੇਸ਼ਾਨੀਆਂ ਦਾ ਨਾ ਖਤਮ ਹੋਣ ਵਾਲਾ ਸਿਲਸਿਲਾ ਬਣ ਕੇ ਰਹਿ ਜਾਏਗੀ। ਅਤੇ ਸਾਥੀਓ, ਇਹਦੇ ਤੋਂ ਬਚਣ ਦੇ ਲਈ ਮਿਲ ਕੇ ਹੱਸਣ ਖੇਲਣ ਦੇ ਮੌਕੇ ਤਲਾਸ਼ ਕਰੋ। ਅਜ਼ਦਵਾਜੀ ਜ਼ਿੰਦਗੀ ਨੂੰ ਵਕਤ ਦਿਵੋ, ਇੱਕ ਦੂਸਰੇ ਨਾਲ ਮੁਹੱਬਤ ਦਾ ਇਜ਼ਹਾਰ ਕਰੋ ਅਤੇ ਘਰ 'ਚ ਮਿਲ ਜੁਲ ਕੇ ਰਹੋ ਤਾਂ ਕਿ ਤੁਸੀਂ ਆਪਣੇ ਇਸ ਰਿਸ਼ਤੇ ਨੂੰ ਮਜ਼ਬੂਤ ਬਣਾ ਸਕੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਜ਼ਦਵਾਜੀ ਜ਼ਿੰਦਗੀ ਨੂੰ ਖੂਬਸੂਰਤ ਅਤੇ ਖੁਸ਼ਗਵਾਰ ਰੱਖਣ ਦੇ ਕੁਝ ਅਸੂਲ ਵੀ ਨੇ। ਇਹਨਾਂ 'ਚੋਂ ਇੱਕ ਅਸੂਲ ਐਵੇਂ ਕਿ ਆਪਣੇ ਇਸ ਰਿਸ਼ਤੇ ਦੀ ਨਸ਼ੋਨੁਮਾ ਨੂੰ ਜਾਰੀ ਰੱਖੋ ਅਤੇ ਇਹਦੇ ਲਈ ਸਾਜ਼ਗਾਰ ਮਾਹੌਲ ਫਰਾਹਮ ਕਰੋ। ਆਪਣੇ ਸਾਥੀ ਨੂੰ ਅੱਛੀ ਤਰ੍ਹਾਂ ਸਮਝੋ ਅਤੇ ਜਿਹੜੀਆਂ ਖੂਬੀਆਂ ਅਤੇ ਖਾਮੀਆਂ ਉਹਦੇ 'ਚ ਹੈ ਨੇ ਉਹਨਾਂ ਨੂੰ ਵੀ ਕਬੂਲ ਕਰੋ। ਇੱਕ ਲਿਹਾਜ਼ ਨਾਲ ਇਹ ਵੀ ਅੱਛੇ ਮਾਲੀ ਵਾਲਾ ਹੀ ਕੰਮ ਹੈ। ਉਹ ਆਪਣੇ ਪੌਦਿਆਂ ਨੂੰ ਅਨਫਰਾਦੀ ਤਵੱਜਾ ਦਿੰਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਕਿਸ ਪੌਦੇ ਨੂੰ ਜ਼ਿਆਦਾ ਪਾਣੀ ਦਰਕਾਰ ਹੈ ਅਤੇ ਕਿਹਨੂੰ ਸਾਇਆ ਚਾਹੀਦਾ ਹੈ ਅਤੇ ਕਿਹਨੂੰ ਧੁੱਪ ਦੀ ਜ਼ਰੂਰਤ ਹੈ। ਸਾਥੀਓ, ਤੁਸੀਂ ਮੰਨੋ ਜਾਂ ਨਾ ਮੰਨੋ, ਹਕੀਕਤ ਇਹੋ ਹੀ ਹੈ ਕਿ ਸਾਡੇ 'ਚੋਂ ਬਹੁਤ ਘੱਟ ਲੋਕ ਆਪਣੇ ਸਾਥੀ ਨੂੰ ਇੰਨੀ ਅੱਛੀ ਤਰ੍ਹਾਂ ਜਾਣਦੇ ਨੇ ਜਿੰਨੀ ਅੱਛੀ ਤਰ੍ਹਾਂ ਇੱਕ ਮਾਲੀ ਆਪਣੇ ਪੌਦਿਆਂ ਨੂੰ ਜਾਣਦਾ ਹੈ। ਅੱਛੇ ਮਾਲੀ ਦੀ ਮਿਸਾਲ 'ਤੇ ਇੱਕ ਵਾਰੀ ਫਿਰ ਤਵੱਜਾ ਦਵੋ ਅਤੇ ਅੱਛਾ ਮਾਲੀ ਉਹੀ ਹੁੰਦਾ ਹੈ ਜਿਹੜਾ ਬਦਲਦੇ ਹੋਏ ਮੌਸਮਾਂ ਤੋਂ ਫਾਇਦਾ ਉਠਾਉਂਦਾ ਹੈ। ਉਹ ਜਾਣਦਾ ਹੈ ਕਿ ਕਿਹੜਾ ਮੌਸਮ ਬੀਜ ਬੋਣ ਦਾ ਹੁੰਦਾ ਹੈ, ਕਿਹੜਾ ਫਲ ਦੇਣ ਦਾ ਅਤੇ ਕਿਹੜਾ ਕਾਂਟ ਛਾਂਟ ਕਰਨ ਦਾ। ਉਹ ਬਦਲਦੇ ਹੋਏ ਮੌਸਮਾਂ ਦੇ ਮੁਤਾਬਿਕ ਕੰਮ ਕਰਦਾ ਹੈ। ਇਸੇ ਤਰ੍ਹਾਂ ਸ਼ਾਦੀਸ਼ੁਦਾ ਲੋਕ ਇਸੇ ਨਕਸ਼ੇ ਕਦਮ 'ਤੇ ਚੱਲ ਸਕਦੇ ਨੇ। ਉਹਨਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਾਡੀ ਇਸ ਦੁਨੀਆ 'ਚ ਕਿਹੜੀ ਚੀਜ਼ ਨੂੰ ਜ਼ਿਆਦਾ ਜ਼ਰੂਰਤ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੋਈ ਅੱਛਾ ਮਾਲੀ ਆਪਣੇ ਬਾਗ 'ਚ ਖਰਾਬੀ ਦੀ ਇਬਤਦਾਈ ਅਲਾਮਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਉਹ ਖਰਾਬੀ ਨੂੰ ਵੇਖਦਿਆਂ ਹੀ ਚੁਕੰਨਾ ਹੋ ਜਾਂਦਾ ਹੈ ਅਤੇ ਉਹਨੂੰ ਦੂਰ ਕਰਨ ਦੇ ਲਈ ਕੋਸ਼ਿਸ਼ ਸ਼ੁਰੂ ਕਰ ਦਿੰਦਾ ਹੈ। ਲੇਕਿਨ ਸਾਡੇ 'ਚੋਂ ਅਕਸਰ ਜੋੜੇ ਇਸ ਕਦਰ ਮੁਹਤਾਤ ਨਹੀਂ ਹੁੰਦੇ। ਉਹ ਛੋਟੇ ਮੋਟੇ ਮਸਾਇਲ ਤੋਂ ਬੇਨਿਆਜ਼ੀ ਵਰਤਦੇ ਨੇ ਅਤੇ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ, ਜਦਕਿ ਇਹ ਉਹਨਾਂ ਦੀ ਗਲਤੀ ਹੈ। ਕਈ ਛੋਟੇ ਮਸਲੇ ਵਕਤ ਗੁਜ਼ਰਨ ਦੇ ਨਾਲ ਨਾਲ ਵੱਡੇ ਹੋ ਜਾਂਦੇ ਨੇ, ਲਿਹਾਜ਼ਾ ਅਹਿਤਿਆਤ ਲਾਜ਼ਮੀ ਹੈ। ਤਾਲੁਕ 'ਚ ਪੈਦਾ ਹੋਣ ਵਾਲੀਆਂ ਛੋਟੀਆਂ ਮੋਟੀਆਂ ਰੁਕਾਵਟਾਂ ਨਾਲ ਨਿਪਟਣ ਦਾ ਤਰੀਕੇਕਾਰ ਇਹ ਵੇ ਕਿ ਤੁਸੀਂ ਸੋਚ ਸਮਝ ਕੇ ਹਰ ਕੰਮ ਕਰੋ। ਆਪਣੇ ਰਿਸ਼ਤੇ 'ਚ ਜ਼ਿੱਦ ਨੂੰ ਕਦੀ ਨਾ ਆੜੇ ਆਉਣ ਦਿਵੋ। ਇੱਕ ਦੂਸਰੇ ਦੀ ਗੱਲ ਮੰਨੋ ਤੇ ਮਿਲ ਬੈਠ ਕੇ ਜਿਹੜਾ ਵੀ ਮਸਲਾ ਹੈ ਉਹਨੂੰ ਹੱਲ ਕਰੋ। ਤੇ ਯਕੀਨਨ ਜਦੋਂ ਤੁਸੀਂ ਇਹਨਾਂ ਛੋਟੀਆਂ ਮੋਟੀਆਂ ਤਲਖੀਆਂ ਨੂੰ ਉਸ ਵੇਲੇ ਹੀ ਖਤਮ ਕਰ ਲਵੋਗੇ ਜਦੋਂ ਇਹ ਸ਼ੁਰੂ ਹੋ ਰਹੀਆਂ ਨੇ, ਤੇ ਫਿਰ ਆਉਣ ਵਾਲੇ ਦਿਨਾਂ 'ਚ ਇਹ ਪਰੇਸ਼ਾਨੀ ਦਾ ਬਾਇਸ ਨਹੀਂ ਬਣਨਗੀਆਂ। ਇਸ ਤੋਂ ਇਲਾਵਾ ਸਾਥੀਓ, ਹਮੇਸ਼ਾ ਆਪਣੇ ਜੀਵਨ ਸਾਥੀ ਨਾਲ ਖੁੱਲ੍ਹ ਕੇ ਗੱਲ ਕਰੋ। ਕੋਈ ਵੀ ਗੱਲ ਉਹਦੇ ਤੋਂ ਨਾ ਛੁਪਾਓ। ਜਦੋਂ ਕੋਈ ਮਸਲਾ ਛੁਪਾਉਣ ਦੀ ਬਜਾਏ ਸਾਫ਼ ਸਾਫ਼ ਗੱਲ ਕਰਕੇ ਖਤਮ ਕਰ ਲਿਆ ਜਾਂਦਾ ਹੈ ਤਾਂ ਉਦੋਂ ਵਕਤੀ ਤਲਖੀ ਤੇ ਪੈਦਾ ਹੋ ਸਕਦੀ ਹੈ, ਲੇਕਿਨ ਰਿਸ਼ਤੇ 'ਚ ਦੂਰੀਆਂ ਨਹੀਂ ਆਉਂਦੀਆਂ। ਯਾਦ ਰੱਖੋ ਕਿ ਦਾਨਿਸ਼ਮੰਦੀ ਇਸੇ 'ਚ ਹੀ ਹੈ ਕਿ ਅਜ਼ਦਵਾਜੀ ਜ਼ਿੰਦਗੀ 'ਚ ਪੈਦਾ ਹੋਣ ਵਾਲੇ ਛੋਟੇ ਮੋਟੇ ਮਸਲਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਏ ਅਤੇ ਇਹਨਾਂ ਨੂੰ ਹੱਲ ਕੀਤਾ ਜਾਏ ਤਾਂ ਕਿ ਕੋਈ ਸੰਗੀਨ ਸੂਰਤ ਇਖਤਿਆਰ ਨਾ ਹੋਏ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਖਾ ਮੁਸ਼ਕਲਾਂ ਅਤੇ ਪਸ ਹਿੰਮਤਾਂ ਦਾ ਸਾਹਮਣਾ ਹੋਏ, ਫਿਰ ਵੀ ਨਾ ਖਾਵਨ ਨੂੰ ਅਤੇ ਨਾ ਹੀ ਬੀਵੀ ਨੂੰ ਆਪਣੇ ਦਿਲ 'ਚ ਇਹ ਖਿਆਲ ਕਰਨਾ ਚਾਹੀਦਾ ਹੈ ਕਿ ਸਾਡਾ ਇਤਿਹਾਦ ਇੱਕ ਗਲਤੀ ਹੈ। ਬਲਕਿ ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਹੈ ਕਿ ਚਾਹੇ ਕੁਝ ਵੀ ਹੋ ਜਾਏ, ਇੱਕ ਦੂਸਰੇ ਦਾ ਹਮੇਸ਼ਾ ਸਾਥ ਦਿਵੋ, ਹਮੇਸ਼ਾ ਮਸਬਤ ਸੋਚ ਰੱਖੋ, ਇੱਕ ਦੂਸਰੇ ਦੀ ਇੱਜ਼ਤ ਕਰੋ ਅਤੇ ਇੱਕ ਦੂਸਰੇ ਦੀ ਹਿੰਮਤ ਵਧਾਓ, ਇੱਕ ਦੂਸਰੇ ਦੀ ਖੁਸ਼ੀ 'ਚ ਇਜ਼ਾਫਾ ਕਰੋ, ਬਾਹਮੀ ਮੁਹੱਬਤ ਆਪਣੇ ਦਰਮਿਆਨ ਪੈਦਾ ਕਰੋ ਅਤੇ ਇੱਕ ਦੂਸਰੇ ਦੀ ਬਰਦਾਸ਼ਤ ਕਰੋ। ਅਗਰ ਤੁਸੀਂ ਇਹਨਾਂ ਤਮਾਮ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਸ਼ਾਦੀ ਮੁਹੱਬਤ ਦੇ ਖਾਤਮੇ ਦੀ ਬਜਾਏ ਪਹਿਲੀ ਜਿਹੀ ਮੁਹੱਬਤ 'ਚ ਬਦਲ ਜਾਏਗੀ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0032310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਆਓ ਸਾਥੀਓ, ਅਸੀਂ ਆਪਣੀ ਰੂਹਾਨੀ ਜ਼ਿੰਦਗੀ ਦੀ ਮਜ਼ਬੂਤੀ ਦੇ ਲਈ, ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਅੱਜ ਅਸੀਂ ਬਾਈਬਲ ਮੁਕੱਦਸ ਚੋਂ ਆਲਮੇ ਅਰਵਾਹ ਦੇ ਬਾਰੇ ਜਾਣਾਂਗੇ। ਬੜੀ ਦਫਾ ਸਾਂ ਲਫ਼ਜ਼ ਆਲਮੇ ਅਰਵਾਹ ਪੜ੍ਹਿਆ, ਸੁਣਿਆ ਵੀ ਹੈ, ਪਰ ਇਹਦੇ ਬਾਰੇ ਅਸੀਂ ਬੜਾ ਘੱਟ ਜਾਣਦੇ ਹਾਂ। ਆਓ ਅੱਜ ਅਸੀਂ ਇਸ ਗੱਲ ਨੂੰ ਵੇਖੀਏ ਕਿ ਬਾਈਬਲ ਮੁਕੱਦਸ ਕਿਸ ਤਰ੍ਹਾਂ ਇਸ ਲਫ਼ਜ਼ ਨੂੰ ਬਿਆਨ ਕਰਦੀ ਏ। ਬੇਸ਼ੱਕ ਸਾਨੂੰ ਬਾਈਬਲ ਮੁਕੱਦਸ ਵਿੱਚ ਲਫ਼ਜ਼ ਆਲਮੇ ਅਰਵਾਹ ਪੜ੍ਹਨ ਨੂੰ ਮਿਲਦਾ ਹੈ, ਪਰ ਸਾਥੀਓ, ਸਾਡੇ ਲਈ ਇਹ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਬਾਈਬਲ ਮੁਕੱਦਸ ਇਹਨੂੰ ਕਿਸ ਤਰ੍ਹਾਂ ਬਿਆਨ ਕਰਦੀ ਏ, ਇਹਦਾ ਕੀ ਮਤਲਬ ਹੈ। ਸੋ ਆਓ ਅਸੀਂ ਬਾਈਬਲ ਮੁਕੱਦਸ ਚੋਂ ਆਲਮੇ ਅਰਵਾਹ ਦੇ ਬਾਰੇ ਜਾਣੀਏ ਤੇ ਇਸ ਗੱਲ ਨੂੰ ਸਿੱਖੀਏ ਕਿ ਬਾਈਬਲ ਮੁਕੱਦਸ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦੀ ਏ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਅਮਾਲ ਦੀ ਕਿਤਾਬ ਇਹਦੇ ਦੋ ਬਾਬ ਦੀ 31ਵੀਂ ਐਤ ਪੜ੍ਹੀਏ। ਸੋ ਅਮਾਲ ਦੀ ਕਿਤਾਬ ਦੇ ਦੋ ਬਾਬ ਦੀ 29ਵੀਂ ਐਤ ਵਿੱਚ ਲਿਖਿਆ ਹੈ ਕਿ ਉਹਨੇ ਪੇਸ਼ਨਗੋਈ ਦੇ ਤੌਰ ਨਾਲ ਮਸੀਹ ਦੇ ਜੀ ਉੱਠਣ ਦਾ ਜ਼ਿਕਰ ਕੀਤਾ ਕਿ ਨਾ ਉਹ ਆਲਮੇ ਅਰਵਾਹ ਵਿੱਚ ਛੜਿਆ ਗਿਆ ਤੇ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਲਫ਼ਜ਼ ਆਲਮੇ ਅਰਵਾਹ ਪੜ੍ਹਨੇ ਆ। ਇਸ ਹਵਾਲੇ ਵਿੱਚ ਆ ਗੱਲ ਬਿਆਨ ਕੀਤੀ ਗਈ ਏ ਯਿਸੂ ਮਸੀਹ ਦੇ ਜੀ ਉੱਠਣ ਦੇ ਬਾਰੇ ਕਿ ਨਾ ਉਹ ਆਲਮੇ ਅਰਵਾਹ ਵਿੱਚ ਛੱਡਿਆ ਗਿਆ ਤੇ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਆਓ ਸਾਥੀਓ, ਅਸੀਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਜਾਣੀਏ ਤੇ ਇਸ ਗੱਲ ਨੂੰ ਸਿੱਖੀਏ ਕਿ ਲਫ਼ਜ਼ ਆਲਮੇ ਅਰਵਾਹ ਦਾ ਮਤਲਬ ਕੀ ਏ। ਸਾਥੀਓ, ਅਗਰ ਅਸੀਂ ਲਫ਼ਜ਼ ਬਾ ਲਫ਼ਜ਼ ਇਹਦੇ ਮਾਇਨੇ ਵੇਖੀਏ ਆਲਮੇ ਅਰਵਾਹ ਦੇ, ਤੇ ਇਹਦਾ ਮਤਲਬ ਬਣੇਗਾ ਆਲਮ ਯਾਨੀ ਕਿ ਜਹਾਨ, ਦੁਨੀਆ, ਤੇ ਅਰਵਾਹ ਜਿਹੜਾ ਕਿ ਰੂਹ ਦੀ ਜਮ੍ਹਾਂ ਹੈ। ਸੋ ਆਲਮੇ ਅਰਵਾਹ ਦਾ ਮਤਲਬ ਬਣਿਆ ਰੂਹਾਂ ਦਾ ਜਹਾਨ ਜਾਂ ਮੁਰਦਾ ਲੋਕਾਂ ਦੀ ਜਗ੍ਹਾ। ਸਾਥੀਓ, ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਤੇ ਪੁਰਾਣੇ ਅਹਿਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇੱਕ ਦਫ਼ਾ ਵੀ ਇਸਤੇਮਾਲ ਨਹੀਂ ਹੋਇਆ। ਬਾਈਬਲ ਮੁਕੱਦਸ ਦਾ ਪਹਿਲਾ ਹਿੱਸਾ ਜਿਹੜਾ ਕਿ ਪੁਰਾਣਾ ਅਹਿਦਨਾਮਾ ਹੈ, ਇਹਦੇ ਵਿੱਚ ਅਸੀਂ ਕਿਧਰੇ ਵੀ ਲਫ਼ਜ਼ ਆਲਮੇ ਅਰਵਾਹ ਨਹੀਂ ਪੜ੍ਹਦੇ। ਜਦਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਤਕਰੀਬਨ 10 ਵਾਰਾਂ ਇਸਤੇਮਾਲ ਹੋਇਆ ਹੈ। ਮੱਤੀ ਦੀ ਅੰਜੀਲ ਦੇ 11ਵੇਂ ਬਾਬ ਦੀ 23 ਐਤ, ਔਰ ਫਿਰ ਇਹਦੇ 16ਵੇਂ ਬਾਬ ਦੀ 18ਵੀਂ ਐਤ, ਲੂਕਾ ਦੀ ਅੰਜੀਲ ਦੇ 10 ਬਾਬ ਦੀ 15ਵੀਂ ਐਤ, ਔਰ ਫਿਰ ਇਹਦੇ 16ਵੇਂ ਬਾਬ ਦੀ 23 ਐਤ, ਅਮਾਲ ਦੀ ਕਿਤਾਬ ਦੇ 2 ਬਾਬ ਦੀ 27ਵੀਂ ਐਤ, ਫਿਰ 31ਵੀਂ ਐਤ, ਤੇ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ 18ਵੀਂ ਐਤ, ਇਹਦੇ 6 ਬਾਬ ਦੀ 8ਵੀਂ ਐਤ, 20 ਬਾਬ ਦੀ 13ਵੀਂ ਤੇ 14ਵੀਂ ਐਤ। ਸੋ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹਨਾਂ ਹਵਾਲਿਆਂ ਵਿੱਚ ਅਸੀਂ ਲਫ਼ਜ਼ ਆਲਮੇ ਅਰਵਾਹ ਪੜ੍ਹਨੇ ਆ। ਸੋ ਸਾਥੀਓ, ਗੱਲ ਯਾਦ ਰੱਖੋ ਕਿ ਲਫ਼ਜ਼ ਆਲਮੇ ਅਰਵਾਹ ਸਿਰਫ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਹੀ ਇਸਤੇਮਾਲ ਹੋਇਆ ਹੈ, ਜਦਕਿ ਲਫ਼ਜ਼ ਆਲਮੇ ਅਰਵਾਹ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਨਹੀਂ ਹੋਇਆ। ਤੇ ਸਾਥੀ, ਉੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਆਲਮੇ ਅਰਵਾਹ ਜਿਹੜੇ ਅਬਰਾਨੀ ਲਫ਼ਜ਼ ਤੋਂ ਤਰਜਮਾ ਕੀਤਾ ਗਿਆ ਹੈ ਉਹ ਏ ਸ਼ਿਓਲ, ਤੇ ਯੂਨਾਨੀ ਵਿੱਚ ਇਹਨੂੰ ਹੇਡੀਜ਼ ਕਿਹਾ ਜਾਂਦਾ ਹੈ। ਤੇ ਤਕਰੀਬਨ 65 ਮਰਤਬਾ ਜਿਹੜਾ ਸ਼ਿਓਲ ਲਫ਼ਜ਼ ਏ ਉਹ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਹੋਇਆ ਹੈ, ਜਿਹਦਾ ਤਰਜਮਾ ਆਲਮੇ ਅਰਵਾਹ ਦੇ ਬਜਾਏ ਪਾਤਾਲ ਕੀਤਾ ਗਿਆ ਹੈ। ਜਦਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹਦਾ ਤਰਜਮਾ ਆਲਮੇ ਅਰਵਾਹ ਕੀਤਾ ਗਿਆ ਹੈ। ਸੋ ਇਹਦਾ ਮਤਲਬ ਹੈ ਕਿ ਅਬਰਾਨੀ ਤੇ ਯੂਨਾਨੀ ਜ਼ੁਬਾਨ ਤੋਂ ਜਿਹੜਾ ਤਰਜਮਾ ਉਰਦੂ ਵਿੱਚ ਕੀਤਾ ਗਿਆ ਹੈ ਉਹ ਪਾਤਾਲ ਤੇ ਆਲਮੇ ਅਰਵਾਹ ਹੈ। ਪਾਤਾਲ ਲਫ਼ਜ਼ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਹੋਇਆ ਹੈ, ਜਦਕਿ ਐਸੇ ਲਫ਼ਜ਼ ਦੀ ਜਗ੍ਹਾ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਆਲਮੇ ਅਰਵਾਹ ਲਫ਼ਜ਼ ਇਸਤੇਮਾਲ ਕੀਤਾ ਗਿਆ ਹੈ। ਸੋ ਅਸੀਂ ਇਸ ਨਤੀਜੇ ਤੇ ਪਹੁੰਚਨੇ ਆ ਕਿ ਆਲਮੇ ਅਰਵਾਹ ਜਾਂ ਪਾਤਾਲ ਇਹਨਾਂ ਦੋਵਾਂ ਦਾ ਇੱਕ ਹੀ ਮਤਲਬ ਹੈ। ਤੇ ਸਾਥੀਓ, ਆ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਅਬਰਾਨੀ ਤੇ ਯੂਨਾਨੀ ਜ਼ੁਬਾਨ ਦਾ ਮੁਤਾਲਾ ਕਰਨੇ ਆ ਜਿੱਥੋਂ ਇਸ ਲਫ਼ਜ਼ ਦਾ ਤਰਜਮਾ ਕੀਤਾ ਗਿਆ ਹੈ, ਇਹਦਾ ਹਕੀਕਤ ਵਿੱਚ ਜਿਹੜਾ ਮਤਲਬ ਨਿਕਲਦਾ ਹੈ ਉਹ ਏ ਕਬਰ। ਕਿਉਂਕਿ ਸਾਥੀਓ, ਅਗਰ ਅਸੀਂ ਜ਼ਬੂਰ 16 ਤੇ ਇਹਦੀ 10ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਤੂੰ ਨਾ ਮੇਰੀ ਜਾਨ ਨੂੰ ਪਤਾਲ ਵਿੱਚ ਰਹਿਣ ਦੇਵੇਂਗਾ ਤੇ ਨਾ ਆਪਣੇ ਮੁਕੱਦਸ ਨੂੰ ਸੜਨ ਦੇਵੇਂਗਾ। ਸੋ ਜ਼ਬੂਰ 16 ਤੇ ਇਹਦੀ 10ਵੀਂ ਆਇਤ ਦਾ ਹਵਾਲਾ ਸੀ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨੇ ਆ, ਜਿਵੇਂ ਕਿ ਮੈਂ ਸ਼ੁਰੂ ਵਿੱਚ ਪੜ੍ਹਿਆ ਹੈ ਅਮਾਲ ਦੀ ਕਿਤਾਬ ਦੇ 2 ਬਾਬ ਦੀ 31ਵੀਂ ਆਇਤ, ਕਿ ਨਾ ਉਹ ਆਲਮੇ ਅਰਵਾਹ ਵਿੱਚ ਛੱਡਿਆ ਗਿਆ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਸਾਥੀਓ, ਅਸੀਂ ਵੇਖਨੇ ਆ ਕਿ ਜਿਹੜਾ ਹਵਾਲਾ ਜ਼ਬੂਰ 16 ਦੀ 10ਵੀਂ ਆਇਤ ਵਿੱਚ ਬਿਆਨ ਕੀਤਾ ਗਿਆ ਹੈ ਉਸੇ ਹਵਾਲੇ ਨੂੰ, ਉਸੀ ਪੇਸ਼ਨਗੋਈ ਨੂੰ ਜਿਹੜੀ ਕਿ ਯਿਸੂ ਮਸੀਹ ਦੇ ਜੀ ਉੱਠਣ ਦੇ ਮੁਤਲਿਕ ਕੀਤੀ ਗਈ, ਉਹਨੂੰ ਅਸੀਂ ਅਮਾਲ ਦੀ ਕਿਤਾਬ ਦੇ 2 ਬਾਬ ਦੀ 31 ਆਇਤ ਵਿੱਚ ਪਾਉਂਦੇ ਹਾਂ। ਆ ਦੋ ਹਵਾਲੇ ਇੱਕ ਹੀ ਨੇ। ਜ਼ਬੂਰ 16 ਦੀ 10 ਆਇਤ ਵਿੱਚ ਲਫ਼ਜ਼ ਪਾਤਾਲ ਇਸਤੇਮਾਲ ਕੀਤਾ ਗਿਆ, ਜਦਕਿ ਅਮਾਲ 2 ਬਾਬ ਦੀ 31 ਆਇਤ ਵਿੱਚ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਕੀਤਾ ਗਿਆ। ਸੋ ਇਹਦਾ ਮਤਲਬ ਹੈ ਕਿ ਦੋਵਾਂ ਦੇ ਮਾਇਨੇ ਇੱਕ ਹੀ ਨੇ। ਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਪਾਤਾਲ ਜਾਂ ਆਲਮੇ ਅਰਵਾਹ ਦਾ ਜਿਹੜਾ ਮਤਲਬ ਹੈ ਉਹ ਹੈ ਕਬਰ, ਤੇ ਇਸ ਗੱਲ ਦੀ ਹੀ ਤਾਲੀਮ ਸਾਨੂੰ ਬਾਈਬਲ ਮੁਕੱਦਸ ਚੋਂ ਪੜ੍ਹਨ ਨੂੰ ਮਿਲਦੀ ਹੈ। ਜਦਕਿ ਸਾਥੀਓ ਅਸੀਂ ਵੇਖਦੇ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਸ ਗੱਲ 'ਤੇ ਯਕੀਨ ਰੱਖਦੇ ਨੇ ਕਿ ਰੂਹਾਂ ਦੀ ਇੱਕ ਜਗ੍ਹਾ ਪਾਈ ਜਾਂਦੀ ਹੈ ਜਿਹਨੂੰ ਆਲਮ ਅਰਵਾਹ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਨਜ਼ਦੀਕ ਇਸ ਗੱਲ ਨੂੰ ਇਸ ਤਰ੍ਹਾਂ ਲਿਆ ਜਾਂਦਾ ਹੈ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਉਸ ਵੇਲੇ ਉਹਦੀ ਰੂਹ ਆਲਮ ਅਰਵਾਹ ਵਿੱਚ ਚਲੀ ਜਾਂਦੀ ਹੈ। ਜਦਕਿ ਸਾਥੀਓ ਆ ਸੋਚ, ਆ ਖਿਆਲ, ਆ ਨਜ਼ਰੀਆ ਬੁੱਤ ਪ੍ਰਸਤਾਂ ਦਾ ਹੈ। ਇਹਦਾ ਤਾਲੁਕ ਬੁੱਤ ਪ੍ਰਸਤੀ ਨਾਲ ਹੈ। ਖੁਦਾ ਦੇ ਲੋਕ ਇਸ ਤਰ੍ਹਾਂ ਦੀ ਝੂਠੀ ਤਾਲੀਮ ਨੂੰ, ਝੂਠੇ ਖਿਆਲ ਨੂੰ, ਨਜ਼ਰੀਏ ਨੂੰ ਰੱਦ ਕਰਦੇ ਨੇ, ਤਰਕ ਕਰਦੇ ਨੇ। ਬਾਈਬਲ ਮੁਕੱਦਸ ਕਿਧਰੇ ਵੀ ਇਹ ਗੱਲ ਬਿਆਨ ਨਹੀਂ ਕਰਦੀ ਕਿ ਰੂਹਾਂ ਦੀ ਕੋਈ ਜਗ੍ਹਾ ਪਾਈ ਜਾਂਦੀ ਹੈ, ਰੂਹਾਂ ਦਾ ਕੋਈ ਜਹਾਨ ਹੈ। ਇਸ ਤਰ੍ਹਾਂ ਦੀ ਤਾਲੀਮ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਨਹੀਂ ਮਿਲਦੀ। ਸਾਥੀਓ ਬੇਸ਼ੱਕ ਬਾਈਬਲ ਮੁਕੱਦਸ ਦੇ ਨਵੇਂ ਯਾਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੋਇਆ ਹੈ, ਪਰ ਸਾਥੀਓ ਤੁਸੀਂ ਖੁਦ ਇਸ ਗੱਲ ਨੂੰ ਵੇਖ ਸਕਦੇ ਹੋ। ਜਦੋਂ ਤੁਸੀਂ ਬਾਈਬਲ ਮੁਕੱਦਸ ਦਾ ਮੁਤਾਲਾ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਐਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੀ ਨਹੀਂ ਹੋਇਆ, ਬਲਕਿ ਇਸ ਲਫ਼ਜ਼ ਦੀ ਜਗ੍ਹਾ ਪਾਤਾਲ ਇਸਤੇਮਾਲ ਹੋਇਆ ਹੈ। ਸੋ ਜਦੋਂ ਅਸੀਂ ਅਸਲ ਜ਼ੁਬਾਨ ਦਾ ਮੁਤਾਲਾ ਕਰਨੇ ਆ ਜਿੱਥੋਂ ਆ ਲਫ਼ਜ਼ ਨਿਕਲੇ ਨੇ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਬਾਈਬਲ ਮੁਕੱਦਸ ਦੇ ਨਜ਼ਦੀਕ ਪਾਤਾਲ ਜਾਂ ਆਲਮੇ ਅਰਵਾਹ ਇਹਦਾ ਜਿਹੜਾ ਮਤਲਬ ਹੈ, ਇਹਦਾ ਜਿਹੜਾ ਬੈਕਗਰਾਉਂਡ ਹੈ, ਉਹ ਹੈ ਕਬਰ ਜਿੱਥੇ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ। ਤੇ ਸਾਥੀਓ ਜਿਵੇਂ ਕਿ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 20ਵੇਂ ਬਾਬ ਦੀ 13ਵੀਂ ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਸਮੁੰਦਰ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ ਤੇ ਮੌਤ ਤੇ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ ਤੇ ਉਹਨਾਂ ਦੇ ਲਈ ਹਰ ਇੱਕ ਦੇ ਅਮਾਲ ਦੇ ਮੁਆਫਿਕ ਉਹਨਾਂ ਦਾ ਇਨਸਾਫ਼ ਕੀਤਾ ਗਿਆ। ਸੋ ਇੱਥੇ ਅਸੀਂ ਬੜੇ ਆਸਾਨ ਤੇ ਸਾਦਾ ਲਫ਼ਜ਼ਾਂ ਵਿੱਚ ਇਸ ਗੱਲ ਨੂੰ ਸਿੱਖ ਸਕਨੇ ਆ, ਇਸ ਗੱਲ ਨੂੰ ਜਾਣ ਸਕਨੇ ਆ। ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ, ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ। ਸੋ ਇੱਥੇ ਆ ਲਫ਼ਜ਼ ਨਹੀਂ ਲਿਖਿਆ ਗਿਆ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੀਆਂ ਰੂਹਾਂ ਨੂੰ ਦੇ ਦਿੱਤਾ। ਸਾਥੀਓ ਇੱਥੇ ਤੁਸੀਂ ਬੜੀ ਤਵੱਜਾ ਦੇ ਨਾਲ ਪੜ੍ਹੋ, ਇਸ ਗੱਲ ਤੇ ਗੌਰ ਕਰੋ ਕਿ ਇੱਥੇ ਆਹ ਗੱਲ ਬਿਆਨ ਕੀਤੀ ਗਈ ਹੈ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ। ਸੋ ਇਹਦਾ ਮਤਲਬ ਹੈ ਕਿ ਕਬਰ ਨੇ ਆਪਣੇ ਅੰਦਰ ਦੇ ਮੁਰਦੇ ਦੇ ਦਿੱਤੇ। ਸੋ ਸਾਥੀਓ ਆਲਮੇ ਅਰਵਾਹ ਦਾ ਜਿਹੜਾ ਮਤਲਬ ਹੈ ਜਿਹਨੂੰ ਬਾਈਬਲ ਮੁਕੱਦਸ ਪੇਸ਼ ਕਰਦੀ ਹੈ, ਉਹ ਹੈ ਕਬਰ। ਔਰ ਫਿਰ ਅਸੀਂ ਇਹਦੀ 14ਵੀਂ ਅੱਤ ਵਿੱਚ ਆ ਗੱਲ ਪੜ੍ਹਨੇ ਆ ਕਿ ਫਿਰ ਮੌਤ ਤੇ ਆਲਮੇ ਅਰਵਾਹ ਅੱਗ ਦੀ ਝੀਲ ਵਿੱਚ ਸੁੱਟੇ ਗਏ। ਯਾਨੀ ਕਿ ਸਾਥੀਓ ਇਸ ਦੁਨੀਆਂ ਦਾ ਖਾਤਮਾ ਹੋਏਗਾ ਤੇ ਆਖਿਰਕਾਰ ਖੁਦਾ ਦੀ ਆਪਣੀ ਬਾਦਸ਼ਾਹਤ ਕਾਇਮ ਹੋਏਗੀ। ਔਰ ਫਿਰ ਸਾਥੀਓ ਅਸੀਂ ਮਤੀ ਦੀ ਅੰਜੀਲ ਦੇ 16ਵੇਂ ਬਾਬ ਦੀ 18ਵੀਂ ਆਇਤ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਆਖਿਆ ਕਿ ਮੈਂ ਤੈਨੂੰ ਕਹਿਣਾ ਵਾਂ ਕਿ ਤੂੰ ਪਤਰਸ ਹੈ, ਮੈਂ ਇਸ ਪੱਥਰ ਤੇ ਆਪਣੀ ਕਲੀਸਿਆ ਬਣਾਵਾਂਗਾ ਤੇ ਆਲਮੇ ਅਰਵਾਹ ਦੇ ਦਰਵਾਜ਼ੇ ਉਹਦੇ ਤੇ ਗਾਲਿਬ ਨਾ ਆਣਗੇ। ਸੋ ਇੱਥੇ ਜਿਹੜੀ ਗੱਲ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਹੀ, ਅੱਜ ਉਹੀ ਗੱਲ ਖੁਦਾਵੰਦ ਯਿਸੂ ਮਸੀਹ ਹਰ ਇੱਕ ਇਮਾਨਦਾਰ ਸ਼ਖਸ ਨੂੰ ਵੀ ਕਹਿੰਦੀ ਹੈ ਕਿ ਆਲਮੇ ਅਰਵਾਹ ਦੇ ਦਰਵਾਜ਼ੇ ਉਸ ਤੇ ਗਾਲਿਬ ਨਾ ਆਣਗੇ। ਯਾਨੀ ਕਿ ਜਿਹੜੀ ਅਬਦੀ ਮੌਤ ਹੈ, ਜਿਹੜੀ ਕਿ ਬਦਕਾਰਾਂ ਦੇ ਲਈ ਹੈ, ਸਰੀਰਾਂ ਦੇ ਲਈ ਹੈ, ਉਹ ਰਾਸਤਬਾਸ ਲੋਕਾਂ ਤੇ ਨਹੀਂ ਆਏਗੀ। ਦੂਸਰੀ ਮੌਤ ਦਾ ਅਸਰ ਉਹਨਾਂ ਤੇ ਨਾ ਹੋਏਗਾ, ਬਲਕਿ ਖੁਦਾ ਦੇ ਲੋਕ ਦੂਜੀ ਮੌਤ ਤੋਂ, ਸਜ਼ਾ ਤੋਂ ਮਹਿਫੂਜ਼ ਰਹਿਣਗੇ। ਸੋ ਸਾਥੀਓ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਜਿੱਥੇ ਵੀ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੋਇਆ ਹੈ, ਉਹਦਾ ਮਤਲਬ ਹੈ ਕਬਰ, ਉਹ ਜਗ੍ਹਾ ਜਿੱਥੇ ਮੁਰਦੇ ਦਫਨਾਏ ਜਾਂਦੇ ਨੇ, ਮੁਰਦਾ ਲੋਕਾਂ ਦੀ ਜਗ੍ਹਾ। ਸੋ ਸਾਥੀਓ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਜਿਹੜੀ ਵੀ ਗੱਲ ਨੂੰ ਬਿਆਨ ਕੀਤਾ ਗਿਆ ਹੈ, ਪੇਸ਼ ਕੀਤਾ ਗਿਆ ਹੈ, ਉਹਦਾ ਕੋਈ ਨਾ ਕੋਈ ਮਤਲਬ ਹੈ। ਜਦੋਂ ਅਸੀਂ ਉਹਨੂੰ ਸਮਝਣ ਦੀ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਖੁਦਾ ਕੋਲੋਂ ਰਹਿਨਮਾਈ ਹਾਸਲ ਕਰਦੇ ਹਾਂ, ਉਸ ਵੇਲੇ ਯਕੀਨਨ ਅਸੀਂ ਸੱਚਾਈ ਤੋਂ ਵਾਕਿਫ ਹੋਣੇ ਹਾਂ। ਸੋ ਮੈਨੂੰ ਉਮੀਦ ਹੈ ਕਿ ਅੱਜ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ, ਇਸ ਗੱਲ ਨੂੰ ਜਾਣਿਆ ਹੋਏਗਾ ਕਿ ਆਲਮੇ ਅਰਵਾਹ ਯੂਨਾਨੀ ਲਫ਼ਜ਼ ਹੇਡੀਸ ਤੋਂ ਲਿਆ ਗਿਆ ਹੈ, ਜਿਹਨੂੰ ਅਬਰਾਨੀ ਵਿੱਚ ਸ਼ਿਓਲ ਵੀ ਕਿਹਾ ਜਾਂਦਾ ਹੈ, ਤੇ ਇਹਦਾ ਮਤਲਬ ਹੈ ਪਾਤਾਲ, ਯਾਨੀ ਕਿ ਕਬਰ। ਬਾਈਬਲ ਮੁਕੱਦਸ ਦੇ ਪੁਰਾਣੇ ਐਦਨਾਮੇ ਵਿੱਚ ਕਿਧਰੇ ਵੀ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਨਹੀਂ ਹੋਇਆ, ਬਲਕਿ ਇਹਦੀ ਜਗ੍ਹਾ ਪਾਤਾਲ ਇਸਤੇਮਾਲ ਹੋਇਆ, ਜਦਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਤਕਰੀਬਨ 10 ਮਰਤਬਾ ਇਸਤੇਮਾਲ ਹੋਇਆ ਹੈ। ਤੇ ਜਿੱਥੇ ਵੀ ਇਸ ਲਫ਼ਜ਼ ਦਾ ਜ਼ਿਕਰ ਕੀਤਾ ਗਿਆ ਹੈ, ਉਸ ਤੋਂ ਮੁਰਾਦ ਹੈ ਕਬਰ। ਸੋ ਸਾਥੀਓ ਅਗਰ ਕੋਈ ਸ਼ਖਸ ਇਸ ਗੱਲ ਤੋਂ ਹਟ ਕੇ ਸਾਨੂੰ ਕੋਈ ਦੂਜੀ ਤਾਲੀਮ ਦਿੰਦਾ ਹੈ, ਅਸੀਂ ਉਹਦੇ ਤੋਂ ਕਿਨਾਰਾ ਕਰੀਏ। ਕਿਉਂਕਿ ਯਿਸੂ ਮਸੀਹ ਨੇ ਫਰਮਾਇਆ ਕਿ ਆਖਰੀ ਜ਼ਮਾਨੇ ਵਿੱਚ ਝੂਠੇ ਲੋਕ, ਝੂਠੇ ਨਬੀ ਉੱਠ ਖੜੇ ਹੋਣਗੇ, ਜਿਹੜੇ ਕਿ ਰਾਸਤਬਾਜ਼ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਅਸਾਂ ਆਪਣੇ ਆਪ ਨੂੰ ਝੂਠੀ ਤਾਲੀਮ ਤੋਂ ਦੂਰ ਰੱਖਣਾ ਹੈ, ਤਾਂ ਕਿ ਅਸੀਂ ਸੱਚਾਈ ਤੋਂ ਵਾਕਿਫ ਹੁੰਦੇ ਹੋਏ ਹਾਂ ਆਪਣੇ ਆਪ ਨੂੰ ਖੁਦਾ ਦੇ ਜਲਾਲ ਦੇ ਲਈ ਇਸਤੇਮਾਲ ਕਰ ਸਕੀਏ ਅਤੇ ਖੁਦਾਮਦ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਕੋਲੋਂ ਰਹਿਨਮਾਈ ਮੰਗੀਏ, ਉਹਨੂੰ ਕਹੀਏ ਕਿ ਉਹ ਸਾਡੇ ਜ਼ਿਹਨਾਂ ਨੂੰ ਖੋਲ੍ਹੇ, ਤਾਂ ਕਿ ਅਸੀਂ ਕਿਤਾਬੀ ਮੁਕੱਦਸ ਦੀਆਂ ਗੱਲਾਂ ਨੂੰ ਪੜ੍ਹਦੇ ਹੋਏ ਹਾਂ, ਸਮਝਦੇ ਹੋਏ ਹਾਂ, ਇਹਨਾਂ 'ਤੇ ਅਮਲ ਪੈਰਾ ਹੋ ਸਕੀਏ ਅਤੇ ਦੂਜਿਆਂ ਤੱਕ ਸੱਚਾਈ ਦੇ ਪੈਗਾਮ ਨੂੰ ਪਹੁੰਚਾਉਣ ਵਾਲੇ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਤੇਰੇ ਕਲਾਮ ਦੇ ਲਈ, ਇਸ ਸੱਚਾਈ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਜੋ ਕੁਝ ਤੇਰੇ ਕਲਾਮ 'ਚੋਂ ਪੜ੍ਹਨੇ ਹਾਂ, ਸੁਣਨੇ ਹਾਂ, ਉਹਨੂੰ ਸਮਝਣ ਵਾਲੇ ਬਣੀਏ ਅਤੇ ਉਹਨੂੰ ਆਪਣੇ ਜ਼ਿਹਨਾਂ ਵਿੱਚ ਰੱਖੀਏ। ਐ ਖੁਦਾਵੰਦ, ਤੂੰ ਸਾਨੂੰ ਸਿਖਾ, ਸਾਨੂੰ ਸਮਝਾ, ਕਿਉਂਕਿ ਤੇਰੀ ਮਦਦ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਆਪਣੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ ਅਤੇ ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਇਹਨਾਂ ਦੀ ਜ਼ਿੰਦਗੀ 'ਚੋਂ, ਇਹਨਾਂ ਦੇ ਖਾਨਦਾਨਾਂ 'ਚੋਂ ਬਿਮਾਰੀਆਂ ਨੂੰ ਦੂਰ ਕਰ ਦੇ। ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ, ਪੜ੍ਹਾਈ ਲਿਖਾਈ ਵਿੱਚ ਬਰਕਤ ਪਾ। ਇਹਨਾਂ ਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਕਾਦਰ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।